ਲਲਤੋਂ ਨਿਵਾਸੀ ਵੀਰ ਨਿਰਭੈ ਸਿੰਘ ਜੀ, ਅਸੀਂ ਹਜ਼ਾਰੀ ਬਾਗ ਜੇਲ੍ਹ ਅੰਦਰ ਉਮਰ ਕੈਦਾਂ ਭੁਗਤ ਰਹੇ ਹਾਂ। ਸ਼ਾਇਦ 1920 ਈਸਵੀ ਵਾਲਾ ਸਾਲ ਹੋਣਾ ਹੈ। ਭਾਈ ਨਿਰਭੈ ਸਿੰਘ ਜੀ ਕਾਂਗਰਸ ਦਾ ਕਲਕੱਤੇ ਵਿੱਚ ਹੋਇਆ ਖਾਸ ਸਮਾਗਮ ਦੇਖਣ ਲਈ ਕਲਕੱਤੇ ਨੂੰ ਜਾ ਰਹੇ ਸਨ। ਇਹ ਉਹ ਖਾਸ ਕਾਂਗਰਸ ਸਮਾਗਮ ਹੈ ਜਿਸ ਵਿਖੇ ਕਿ ਨਾ ਮਿਲਵਰਤਣ ਦਾ ਮਤਾ ਪਾਸ ਹੋਇਆ ਸੀ। ਵੀਰ ਨਿਰਭੈ ਸਿੰਘ ਜੀ ਧੁਰੋਂ ਇਹ ਧਾਰਨਾ ਧਾਰ ਕੇ ਤੁਰੇ ਸਨ ਕਿ ਕਲਕੱਤੇ ਪਿੱਛੋਂ ਪੁੱਜਣਾ ਹੈ, ਪਹਿਲਾਂ ਹਜ਼ਾਰੀਬਾਗ ਜੇਲ੍ਹ ਵਿੱਚ ਜਾ ਕੇ ਮੈਂ ਅਜਿਹੇ ਜੇਲ੍ਹ ਯਾਤਰੂਆਂ ਨੂੰ ਮਿਲਣਾ ਹੈ, ਪਰ ਜ਼ਰੂਰੀ ਮਿਲਣਾ ਹੈ। ਇਸ ਹਜ਼ਾਰੀਬਾਗ ਜੇਲ੍ਹ ਨੂੰ ਹਜ਼ਾਰੀਬਾਗ ਰੋਡ ਨਾਮੇ ਸਟੇਸ਼ਨ ਲੱਗਦਾ ਸੀ, ਜੋ ਐਨ ਕਲਕੱਤੇ ਨੂੰ ਜਾਣ ਵਾਲੀ ਲਾਈਨ 'ਤੇ ਸੀ। ਇਸ ਹਜ਼ਾਰੀਬਾਗ ਰੋਡ ਸਟੇਸ਼ਨ ਤੋਂ 40 ਮੀਲ ਦੀ ਵਿੱਥ 'ਤੇ ਹਜ਼ਾਰੀਬਾਗ ਜੇਲ੍ਹ ਵਾਕਿਆ ਹੈ। ਇਸ ਦੇ ਆਲੇ ਦੁਆਲੇ 4 ਚੁਫੇਰੇ 40 ਮੀਲ ਤਾਈਂ ਜੰਗਲ ਹੀ ਜੰਗਲ ਸਨ। ਬਿਹਾਰ ਸੂਬੇ ਦੇ ਅੰਦਰ ਇਹ ਇੱਕ ਸਦਾ ਬਹਾਰੀ ਸਰਦ ਅਸਥਾਨ ਹੈ। ਵੀਰ ਭਾਈ ਨਿਰਭੈ ਸਿੰਘ ਜੀ ਹਜ਼ਾਰੀਬਾਗ ਸ਼ਹਿਰ ਅੱਪੜ ਕੇ ਉੱਥੋਂ ਅੰਮ੍ਰਿਤ ਵੇਲੇ ਹੀ ਤੁਰ ਕੇ ਹਜ਼ਾਰੀਬਾਗ ਜੇਲ੍ਹ ਵੱਲ ਆ ਰਹੇ ਹਨ। ਆਪਣੇ ਵੈਰਾਗ ਰੰਗਾਂ ਵਿੱਚ ਹੀ ਖਰਾਮਾ ਖਰਾਮਾ ਜਾ ਰਹੇ ਹਨ। ਅਜੇ ਪਉ ਫਟਾਲੇ ਦਾ ਵੇਲਾ ਹੈ। ਇਰਦ ਗਿਰਦ ਸਭ ਚੁੱਪ ਚਾਂਤ ਛਾ ਰਹੀ ਹੈ ਅਤੇ ਤ੍ਰੇਲ ਸ਼ਬਨਮ ਦੀ ਭਿੰਨੀ ਭਿੰਨੀ ਨਮੀ ਨਮੂਦਾਰ ਹੋ ਰਹੀ ਹੈ। ਮਿੰਨੀ ਮਿੰਨੀ ਫੁਹਾਰ ਪੈ ਰਹੀ ਹੈ। ਬਿਰਹੋਂ ਵਿਜੋਗੀ ਵੀਰ ਨਿਰਭੈ ਸਿੰਘ ਜੀ ਵੀਰ ਮਿਲਾਵੇ ਦੇ ਅਨੁਰਾਗ ਅਤੇ ਚਿਰਾਂ ਦੇ ਵਿਛੋੜੇ ਦੇ ਵੈਰਾਗ ਵਿੱਚ ਮਨੂਰ ਹੋਏ ਹੋਏ ਅੰਤਰਗਤੀ ਗੁਪਤੋ ਗੁਪਤ ਬਾਣੀ ਪੜ੍ਹਦੇ ਹੋਏ ਜੇਲ੍ਹ ਵੱਲ ਜਾ ਰਹੀ ਸੜਕੇ ਸੜਕ ਸਿਰ ਸੁੱਟੀ ਤੁਰੇ ਜਾ ਰਹੇ ਹਨ ਕਿ ਦੂਰ ਤੋਂ ਇੱਕ ਵੈਰਾਗ ਭਰੀ ਸੁਰ ਨਾਲ ਉਚਾਰੀ ਜਾ ਰਹੀ 9ਵੇਂ ਮਹੱਲੇ ਦੇ ਬਾਣੀ ਦੇ ਸਲੋਕਾਂ ਦੀ ਧੁਨੀ ਵੀਰ ਨਿਰਭੈ ਸਿੰਘ ਜੀ ਦੇ ਕੰਨਾਂ ਵਿੱਚ ਪਈ। ਉਹ ਬੜੇ ਅਚੰਬੇ ਨਾਲ 4 ਚੁਫੇਰੇ ਕੰਨ ਤੇ ਅੱਖੀਆਂ ਫੇਰ ਫੇਰ ਤੱਕਣ ਕਿ ਕਿੱਧਰੋਂ ਇਹ ਧੁਨੀ ਆ ਰਹੀ ਹੈ। ਇਸ ਉਜਾੜ ਬੀਆਬਾਨ ਵਿੱਚ ਜਿੱਥੇ ਸਿੱਖਾਂ ਦੀ ਉੱਕੀ ਹੀ ਕੋਈ ਵੱਸੋਂ ਨਹੀਂ, ਗੁਰਬਾਣੀ ਪੜ੍ਹਨ ਵਾਲਾ ਐਸਾ ਕਿਹੜਾ ਪ੍ਰੇਮੀ ਹੈ ਜੋ ਅੰਮ੍ਰਿਤ ਵੇਲੇ ਹੀ ਜਾਗ ਕੇ ਅਤੀ ਵੈਰਾਗ ਵਿੱਚ ਵੈਰਾਗਮਈ ਸਲੋਕਾਂ ਦਾ ਪਾਠ ਕਰੀ ਆਉਂਦਾ ਹੈ। ਧਿਆਨ ਦੇਣ ਪਰ ਪਤਾ ਲੱਗਾ ਕਿ ਜੇਲ੍ਹ ਦੇ ਪਾਸੇ ਵੱਲੋਂ ਹੀ ਇਹ ਧੁਨੀ ਆ ਰਹੀ ਹੈ। ਵੀਰ ਵੈਰਾਗੀ ਦੀ ਹੋਰ ਵੀ ਹੈਰਾਨਗੀ ਵੱਧ ਗਈ ਕਿ ਜੇਲ੍ਹ ਦੇ ਇਰਦ ਗਿਰਦ ਹੀ ਬਿਹਾਰੀ ਵੱਸੋਂ ਵਿੱਚੋਂ ਕਿਹੜਾ ਐਸਾ ਸੱਜਣ ਵੈਰਾਗੀ ਪੈਦਾ ਹੋ ਗਿਆ ਜਿਸ ਦੇ ਮੁੱਖੋਂ ਨਿਕਸੀ ਦੂਰੋਂ ਭਿਣਕ ਪਈ ਬਾਣੀ ਦੀ ਧੁਨੀ ਮੈਨੂੰ ਵੀ ਗੜੂੰਦ ਕਰਦੀ ਜਾ ਰਹੀ ਹੈ। ਉਹ ਇਸੇ ਹਾਲਤ ਵਿੱਚ ਦੋਹੇ ਘਰ ਜੋੜ ਕੇ ਇੱਕ ਥਾਵੇਂ ਟਿਕ ਕੇ ਖੜੋ ਗਏ ਕਿ ਇਸੇ ਸੜਕ ਤੇ ਜੇਲ੍ਹ ਵੱਲੋਂ ਆ ਰਹੇ ਵੈਰਾਗੀੜੇ ਸੱਜਣ ਇੱਥੋਂ ਦੀ ਹੀ ਗੁਜ਼ਰਨਗੇ ਅਤੇ ਚੁੱਪ ਚੁਪਾਤੇ ਹੀ ਦਰਸ਼ਨ ਕਰ ਲਵਾਂਗੇ। ਵੈਰਾਗ ਅਨੁਰਾਗ ਵਿੱਚ ਮਸਤ ਹੋਏ ਹੋਏ ਇੱਕ ਬਿਹਾਰੀ, ਬਿਹਾਰ ਦੇਸ਼ ਦਾ ਨਿਵਾਸੀ, ਜੇਲ੍ਹ ਸਿਪਾਹੀ ਜੇਲ੍ਹ ਵਰਦੀ ਵਿੱਚ ਪੁਸ਼ਾਕਤ ਹੋਏ ਹੋਏ ਮਧੁਰ ਤੇ ਲੰਮੀ ਵੈਰਾਗ ਧੁਨੀ ਨਾਲ 9ਵੇਂ ਮਹੱਲੇ ਦੇ ਸਲੋਕਾਂ ਦਾ ਪਾਠ ਕਰਦੇ ਹੋਏ ਆ ਰਹੇ ਸਨ। ਅੱਖੀਆਂ ਤੋਂ ਛਮਾ ਛਮ ਵੈਰਾਗ ਨੀਰ ਵਹਿ ਰਿਹਾ ਸੀ। ਜਦੋਂ ਉਹ ਆਪਣੀ ਵੈਰਾਗ ਧੁਨੀ ਵਿੱਚ ਮਸਤ ਹੋਇਆ ਸਿਪਾਹੀ ਐਨ ਉਸ ਜਗ੍ਹਾ ਦੇ ਨਿਕਟ ਅਪੜਿਆ ਜਿੱਥੇ ਕਿ ਬੁੱਤ ਦੀ ਨਿਆਈ ਖੜਾ ਹੋਇਆ ਵੀਰ ਵੈਰਾਗੀੜਾ ਨਿਰਭੈ ਸਿੰਘ ਬੇਹਬਲ ਹੋ ਰਿਹਾ ਸੀ। ਨਾ ਜੇਲ੍ਹ ਵੱਲੋਂ ਆ ਰਹੇ ਸਿਪਾਹੀ ਨੂੰ ਕੋਈ ਸੁੱਧ ਬੁੱਧ ਸੀ, ਨਾ ਇਸ ਬੁੱਤ ਬਣੇ ਰਾਹੀ ਨੂੰ। ਨਿਕਟ ਆਈ ਧੁਨੀ ਨੂੰ ਵੈਰਾਗ ਪੁਲਕ੍ਰਿਤ ਗਲੇ ਵਿੱਚ ਅਤੀ ਲਲਿਤਾ ਵਿੱਚ ਧੁਨਿਤ ਹੋਈ ਸੁਣ ਕੇ ਖਾਮੋਸ਼ ਖੜੇ ਵੀਰ ਨਿਰਭੈ ਸਿੰਘ ਜੀ ਚੌਂਕ ਉੱਠੇ ਅਤੇ ਉਸ ਸਿਪਾਹੀ ਨੂੰ ਦੇਖਣ ਸਾਰ ਧੜੰਮ ਦੇ ਕੇ ਉਸਦੇ ਚਰਨਾਂ ਤੇ ਜਾ ਡਿੱਗੇ। ਉਠਾਏ ਉੱਠਣ ਨਾ ਸਿਪਾਹੀ ਦੇ ਨੀਰ ਜਲ ਵਗਦੇ ਨੇਤਰਾਂ ਦੇ ਟੇਪੇ ਵੀਰ ਨਿਰਭੈ ਸਿੰਘ ਜੀ ਦੀ ਗਰਦਨ ਤੇ ਛਮਾ ਛਮ ਪੈਣ ਅਤੇ ਬੇਹਬਲ ਹੋ ਰਹੇ ਭਾਈ ਨਿਰਭੈ ਸਿੰਘ ਦੇ ਨੇਤਰਾਂ ਵਿੱਚੋਂ ਜੋ ਜਲ ਜਾਰੀ ਸੀ ਉਸਨੇ ਉਸ ਬਿਹਾਰੀ ਸਿਪਾਹੀ ਦੇ ਚਰਨਾਂ ਨੂੰ ਪਿਉਂ ਪਿਉਂ ਕੇ ਤਰ ਬਤਰ ਕਰ ਦਿੱਤਾ। ਇੱਕ ਸਿੱਖ ਦਾ ਚਿਹਰਾ ਦੇਖ ਕੇ ਬਿਹਾਰੀ ਸਿਪਾਹੀ ਨਿਹਾਲੋ ਨਿਹਾਲ ਵੀ ਹੋਏ ਅਤੇ ਕਰੁਣਾ ਰਸ ਵਿੱਚ ਸਿਰ ਤੋਂ ਲੈ ਕੇ ਪੈਰਾਂ ਤਾਈਂ ਭਿੱਜ ਗਏ। ਉਹ ਬਿਹਾਰੀ ਸਿਪਾਹੀ ਚਾਹੇ ਪੂਰਨ ਸਿੱਖ ਤਾਂ ਨਹੀਂ ਜਾਪਦਾ ਸੀ, ਪਰ ਉਸਦੇ ਮੁਖੜੇ ਤੇ ਆਈ ਸਫੁੱਟ ਹੋਈ ਦਾੜੀ ਦੀ ਲੂਈ ਬਿਲਕੁਲ ਨਰਮ ਸੀ, ਜਿਸ ਨੂੰ ਕਦੇ ਉਸ ਤਰ੍ਹਾਂ ਕੈਂਚੀ ਲੱਗੀ ਨਹੀਂ ਜਾਪਦੀ ਸੀ। ਸੀਸ ਉੱਤੇ ਲੰਮੇ ਲੰਮੇ ਪੱਟਿਆਂ ਦੀ ਸ਼ਕਲ ਦੇ ਕੇਸ ਸਨ ਜਿਨ੍ਹਾਂ ਦਾ ਅਜੇ ਜੂੜਾ ਨਹੀਂ ਸੀ ਹੁੰਦਾ। ਐਸਾ ਜਾਪਦਾ ਸੀ ਕੇਸ ਆਪਣੀ ਕੁਦਰਤੀ ਵਧਣੀ ਵਿੱਚ ਵਧੇ ਜਾਂਦੇ ਹੋਏ ਵਧੇ ਹੀ ਚਲੇ ਜਾ ਰਹੇ ਹਨ। ਜਦੋਂ ਦੀ ਕੋਈ ਨਵੀਨ ਖਾਲਸਾਈ ਵੇਸ ਦੀ ਸੂਝਬੂਝ ਪਈ ਹੈ ਉਹਨਾਂ ਦਾ ਇਹਨਾਂ ਪੱਟਿਆਂ ਨੂੰ ਵੀ ਕੋਈ ਕੈਂਚੀ ਉਸਤਰਾ ਨਹੀਂ ਲਗਾਇਆ ਜਾਪਦਾ। ਬੜੇ ਜ਼ੋਰਾਂ ਨਾਲ ਸਿਪਾਹੀ ਨੇ ਆਪਣੇ ਪੈਰਾਂ ਉੱਤੇ ਪਏ ਵੈਰਾਗੀਅੜੇ ਸਿੱਖ ਦਾ ਸੀਸ ਚੁੱਕਿਆ। ਅੱਖੀਆਂ ਦੋ ਚਾਰ ਹੋਈਆਂ, ਪਰਸਪਰ ਇਹੀ ਪੁੱਛਗਿੱਛ ਦੋਹਾਂ ਮੁੱਖਾਂ ਤੋਂ ਇੱਕੇ ਵਾਰ ਨਿਕਲੀ, ਤੁਸੀਂ ਕੌਣ ਤੇ ਕਿੱਥੋਂ ਆਏ ਤੇ ਕਿੱਥੇ ਜਾਣਾ ਹੈ? ਪਹਿਲਾਂ ਉਸ ਬਿਹਾਰੀ ਸਿਪਾਹੀ ਨੇ ਉੱਤਰ ਦਿੱਤਾ ਕਿ ਮੈਂ ਤਾਂ ਹਜ਼ਾਰੀਬਾਗ ਜੇਲ੍ਹ ਵਿੱਚ ਮੁਲਾਜ਼ਮ ਸਿਪਾਹੀ ਹਾਂ। ਪੈਂਦੀ ਸੱਟ ਹੀ ਭਾਈ ਨਿਰਭੈ ਸਿੰਘ ਨੇ ਦੂਜਾ ਸਵਾਲ ਕਰ ਦਿੱਤਾ, ਇਹ ਗੁਰਬਾਣੀ ਤੁਹਾਨੂੰ ਕਿਹਨੇ ਦੱਸੀ ਤੇ ਕਿੱਥੋਂ ਸਿੱਖੀ? ਉਸਨੇ ਉੱਤਰ ਦਿੱਤਾ ਕਿ ਸਾਡੀ ਜੇਲ੍ਹ ਵਿੱਚ ਪੋਲੀਟੀਕਲ ਕੈਦੀ ਬਣ ਕੇ ਜਟਾਧਾਰੀ ਸਿੱਖ ਸਾਧ ਆਏ ਹੋਏ ਹਨ। ਵਿੱਚੋਂ ਹੀ ਅਟਕਾ ਕੇ ਭਾਈ ਨਿਰਭੈ ਸਿੰਘ ਨੇ ਫੇਰ ਇਹ ਸਵਾਲ ਕੀਤਾ ਕਿ ਭਾਈ ਰਣਧੀਰ ਸਿੰਘ ਜੀ ਵੀ ਇਹਨਾਂ ਪੋਲੀਟੀਕਲ ਕੈਦੀਆਂ ਵਿੱਚੋਂ ਹਨ? ਇਹ ਨਾਮ ਸੁਣ ਕੇ ਤਾਂ ਉਹ ਬਿਹਾਰੀ ਸਿਪਾਹੀ ਤੜੰਮ ਕਰਕੇ ਵੀਰ ਨਿਰਭੈ ਸਿੰਘ ਦੇ ਚਰਨਾਂ ਤੇ ਜਾ ਡਿੱਗਾ ਤੇ ਰੋ ਰੋ ਕੇ ਪੁਕਾਰਨ ਲੱਗਾ ਕਿ ਇਸੇ ਆਪ ਦੇ ਨਾਮ ਲਏ ਸਾਧੂ ਭਾਈ ਸਾਹਿਬ ਦੀ ਸੰਗਤ ਦੇ ਪ੍ਰਤਾਪ ਨਾਲ ਹੀ ਦਾਸ ਨੂੰ ਇਹਨਾਂ ਸਲੋਕਾਂ ਦਾ ਗੱਫਾ ਮਿਲਿਆ ਹੈ ਤੇ ਸਾਰੀ ਗੁਰਬਾਣੀ ਦਾ ਪਤਾ ਲੱਗਾ ਹੈ। ਵੀਰ ਨਿਰਭੈ ਸਿੰਘ ਜੀ ਨੇ ਉਸ ਸਤਸੰਗੀ ਵਿਰਾਗੀਅੜੇ ਦਾ ਸੀਸ ਆਪਣੇ ਪੈਰਾਂ ਤੋਂ ਚੁੱਕਦੇ ਹੋਏ ਆਖਿਆ ਕਿ ਮੈਂ ਉਹਨਾਂ ਦੀ ਮੁਲਾਕਾਤ ਕਰਨ ਨੂੰ ਹੀ ਜੇਲ੍ਹ ਵੱਲ ਜਾ ਰਿਹਾ ਹਾਂ, ਮੇਰੇ ਲਾਇਕ ਕੋਈ ਸੇਵਾ ਦੱਸੋ। ਵੈਰਾਗੀ ਬਿਹਾਰੀ ਸਿਪਾਹੀ ਨੇ ਰੋ ਰੋ ਕੇ ਬੇਨਤੀ ਕੀਤੀ ਕਿ ਇਹ ਸਾਰਾ ਤਨ ਮਨ ਧਨ ਉਹਨਾਂ ਦਾ ਹੀ ਹੈ, ਮੈਨੂੰ ਕਹੋ ਮੈਂ ਕੀ ਕੁਛ ਨਿਛਾਵਰ ਕਰਾਂ। ਗੱਲ ਕੀ, ਇਸ ਪ੍ਰਕਾਰ ਦੀ ਪ੍ਰੇਮਮਈ ਵੈਰਾਗ ਦੀ ਵਾਰਤਾ ਨੂੰ ਸਮਾਪਤ ਕਰਕੇ ਵੀਰ ਭਾਈ ਨਿਰਭੈ ਸਿੰਘ ਜੀ ਮੁਲਾਕਾਤ ਕਰਨ ਲਈ ਜੇਲ੍ਹ ਦੇ ਗੇਟ ਕੋਲ ਆ ਪਹੁੰਚੇ। ਮੈਨੂੰ ਵੀ ਮੁਲਾਕਾਤ ਕਰਵਾਉਣ ਵਾਲੇ ਜੇਲਰ ਨੇ ਅੰਦਰੋਂ ਬੁਲਾ ਲਿਆ। ਮੁਲਾਕਾਤ ਕਰਨ ਲਈ ਮੈਨੂੰ ਦੇਖਣ ਸਾਰ ਹੀ ਵੀਰ ਨਿਰਭੈ ਸਿੰਘ ਜੀ ਛਮਾ ਛਮ ਰੋ ਪਏ, ਐਸੇ ਰੋਏ ਕਿ ਰੋਣੋ ਹਟਣ ਨਾ, ਨਾ ਮੇਰੇ ਹਟਾਏ ਹਟਣ ਨਾ ਜੇਲਰ ਦੇ ਹਟਾਏ ਹਟਣ, ਬਸ ਰੋਈ ਹੀ ਜਾਣ, ਕੋਈ ਗੱਲਬਾਤ ਨਾ ਕਰਨ। ਜੇਲਰ ਨੇ ਇਸ ਰੁਦਨ ਦਾ ਕਾਰਨ ਪੁੱਛਿਆ। ਵੀਰ ਨਿਰਭੈ ਸਿੰਘ ਜੀ ਡਡਿਆ ਕੇ ਬੋਲੇ, ਅਸੀਂ ਅਭਾਗੇ ਤਾਂ ਐਵੇਂ ਹੀ ਰਹਿ ਗਏ, ਸਾਡੇ ਨਾਲੋਂ ਤਾਂ ਬਿਹਾਰੀ ਸਿਪਾਹੀ ਹੀ ਵਡਭਾਗੇ ਹਨ ਜਿਨ੍ਹਾਂ ਦਾ ਅੱਜ ਸੁੱਤੇ ਨਿਸਤਾਰਾ ਇਹਨਾਂ ਦੇ ਦਰਸ਼ਨਾਂ ਨਾਲ ਹੋ ਰਿਹਾ ਹੈ। ਸਾਡੇ ਇੱਥੇ ਬੋਲਣ ਦੀ ਕੀ ਜਾ ਹੈ? ਇਹਨਾਂ ਕਹਿ ਕੇ ਫਿਰ ਜ਼ਾਹਰੋ ਜ਼ਾਹਰ ਰੋਵਣ ਲੱਗ ਪਏ। ਕੇਵਲ ਇਤਨਾ ਹੀ ਮੇਰੇ ਸਨਮੁਖ ਉਚਾਰਨ ਕੀਤਾ, ਮੈਂ ਉਹੀ ਨਿਰਭੈ ਸਿੰਘ ਹਾਂ ਜਿਸ ਦੇ ਮੱਥੇ ਉੱਤੇ ਅੰਮ੍ਰਿਤ ਸੰਚਾਰ ਸਮੇਂ ਆਪ ਨੇ ਲਾਡ ਨਾਲ ਸਰਬਲੋਧੀ ਮਾਲਾ ਮਾਰ ਕੇ ਛੁਆਈ ਸੀ ਤੇ ਮੇਰੇ ਕਪਾਟ ਖੁੱਲ ਗਏ ਸਨ। ਬਸ ਉਸ ਕਪਾਟ ਖੁੱਲਣ ਸਮੇਂ ਚਮਤਕਾਰ ਮਾਤਰ ਜੋ ਕੁਝ ਦੇਖਿਆ ਸੋ ਦੇਖਿਆ। ਉਸ ਦੇ ਪਿੱਛੋਂ ਨਾ ਮੈਥੋਂ ਕਮਾਈ ਹੋਈ ਅਤੇ ਨਾ ਮੈਂ ਕੋਈ ਆਤਮ ਚਲਕਾਰਾ ਦੇਖਿਆ। ਆਪ ਤਾਂ ਜੇਲ੍ਹਾਂ ਅੰਦਰ ਆ ਬਿਰਾਜੇ ਹੋ ਅਤੇ ਅਸੀਂ ਸਿਆਸਤ ਦੀ ਦੌੜ ਧੂਪ ਵਿੱਚ ਧੱਕੇ ਖਾ ਰਹੇ ਹਾਂ। ਇਹ ਕਹਿ ਕੇ ਫਿਰ ਉੱਚੀ ਉੱਚੀ ਰੋਣ ਲੱਗ ਪਏ। ਮੁਲਾਕਾਤ ਦਾ ਸਮਾਂ ਖਤਮ ਹੋ ਗਿਆ ਤੇ ਅਸੀਂ ਦੋਏ ਮੁਲਾਕਾਤੀ ਜੁਦਾ ਜੁਦਾ ਕਰ ਦਿੱਤੇ ਗਏ। ਮੈਨੂੰ ਅੰਦਰ ਨੂੰ ਤੋਰ ਦਿੱਤਾ ਤੇ ਉਸਨੂੰ ਬਾਰ ਬਾਰ ਵਿਛੋੜ ਦਿੱਤਾ। ਹਸਰਤ ਦੀਆਂ ਨਿਗਾਹਾਂ ਨਾਲ ਮੁੜ ਮੁੜ ਅਤੇ ਖੜ ਖੜ ਪਿੱਛੇ ਤੱਕਦਾ ਜਾਵੇ, ਮੈਂ ਵੀ ਮੂਰਛਤ ਮੂਰਤੀ ਹੋ ਕੇ ਖੜ ਕੇ ਤੱਕਣ ਲੱਗ ਪਿਆ, ਮੈਨੂੰ ਕੌਣ ਮੋੜੇ ਹੋੜੇ। ਪਰ ਜਰਵਾਣਿਆਂ ਸਿਪਾਹੀਆਂ ਓੜਕ ਨਿਰਭੈ ਸਿੰਘ ਨੂੰ ਅੱਖੀਓਂ ਓਹਲੇ ਕਰ ਦਿੱਤਾ। ਜਾਂਦਿਆਂ ਜਾਂਦਿਆਂ ਜ਼ੋਰ ਦੀ ਆਵਾਜ਼ ਨਾਲ ਇਹ ਕਹਿ ਗਏ ਕਿ ਕਲਕੱਤੇ ਕਾਂਗਰਸ ਕਾਨਫਰੰਸ ਤੋਂ ਮੁੜ ਕੇ ਆਉਂਦਾ ਹੋਇਆ ਫੇਰ ਮਿਲ ਕੇ ਜਾਵਾਂਗਾ। ਪਰ ਕਿਹਨੇ ਮੁੜਨਾ ਹੈ ਤੇ ਕਿਹਨੇ ਮਿਲਣਾ ਹੈ, ਬਹੁਤ ਦਰਸ਼ਨ ਨਹੀਂ ਹੋਏ ਅਤੇ ਹੁਣ ਤੱਕ ਨਹੀਂ ਹੋਏ, ਜੇਲੋਂ ਬਾਹਰ ਆਇਆਂ ਨੂੰ ਵੀ ਨਹੀਂ ਹੋਏ, ਹੁਣ ਕਿਵੇਂ ਅਤੇ ਕਿਸ ਦੇ? ਵੀਰ ਵੈਰਾਗੀ ਨਿਰਭੈ ਸਿੰਘ ਜੀ ਤਾਂ ਚਿਰੋਕਣੇ ਗੁਰਪੁਰੀ ਨੂੰ ਪਧਾਰ ਗਏ ਹੋਏ ਸਨ। ਬਸ ਇੱਥੇ ਹੀ ਖਤਮ ਹੋਇਆ, ਅਗਾਂਹ ਕੁਝ ਹੋਰ ਲਿਖ ਨਹੀਂ ਹੁੰਦਾ।